ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ। ਸਾਡਾ ਅੱਜ ਦਾ ਵਿਸ਼ਾ ਹੈ ਜੀ ਬੰਧਨ ਛੁੱਟਣ। ਦੋ ਭਾਗ ਹਨ, ਦੂਸਰੇ ਭਾਗ ਨਾਲ ਅਸੀਂ ਸਾਂਝ ਪਾਵਾਂਗੇ। ਲੇਖ ਨੰਬਰ 106, ਬੰਧਨ ਛੁੱਟਣ। ਧਾਰਮਿਕ ਬੰਧਨ ਕੀ ਹੈ? ਸੀਮਤ ਦਿਮਾਗੀ ਗਿਆਨ, ਅਧੂਰੇ ਗਲਤ ਨਿਸ਼ਚਿਆਂ ਤੇ ਧਾਰਮਿਕ ਭਰਮਾਂ ਦੁਆਰਾ ਅਗਮ ਅਪਾਰ ਅਖੰਡ ਸਰਬ ਵਿਆਪੀ ਸਰਬ ਸਾਂਝੀ ਵਾਲ ਜੋਤ ਸਰੂਪੀ ਪਰਮਾਤਮਾ ਨੂੰ ਅਸੀਂ ਸੀਮਤ ਹਸਤੀਆਂ ਮੰਨ ਕੇ ਵੰਡੀਆਂ ਪਾਈਆਂ ਹੋਈਆਂ ਹਨ। ਸਭੇ ਸਾਜੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰ ਜੀਓ। ਇਸ ਤੋਂ ਇਲਾਵਾ ਗੁਰੂਆਂ ਅਤੇ ਅਵਤਾਰਾਂ ਦੇ ਸਰਬ ਸਾਂਝੇ ਆਦੇਸ਼ਾਂ, ਉਹਨਾਂ ਦੇ ਉਪਦੇਸ਼ਾਂ ਅਥਵਾ ਧਰਮਾਂ ਨੂੰ ਵੀ ਅਸੀਂ ਧਾਰਮਿਕ ਤਸਵ ਦੁਆਰਾ ਤੋੜ ਮਰੋੜ ਕੇ ਆਪੂ ਘੜੇ ਕਰਮ ਕਾਂਡਾਂ ਤੇ ਅਸੂਲਾਂ ਦੇ ਬੰਧਨਾਂ 'ਚ ਜਕੜ ਦਿੱਤਾ ਹੈ। ਇਸੇ ਕਾਰਨ ਸਾਡੇ ਧਾਰਮਿਕ ਜੀਵਨ 'ਚ ਤਸਵ ਇੰਨਾ ਵੱਧ ਗਿਆ ਹੈ ਕਿ ਅਸੀਂ ਆਪੋ ਆਪਣੇ ਦ੍ਰਿੜ ਹੋਏ ਧਾਰਮਿਕ ਨਿਸ਼ਚਿਆਂ ਦੇ ਸੀਮਤ ਦਾਇਰੇ ਤੋਂ ਬਾਹਰ ਹੋਰ ਕਿਸੇ ਧਰਮ ਦੀ ਗੱਲ ਸੁਣਨ ਲਈ ਤਿਆਰ ਨਹੀਂ। ਇਹਨਾਂ ਧਾਰਮਿਕ ਬੰਧਨਾਂ 'ਚ ਅਸੀਂ ਇੰਨੇ ਜਕੜੇ ਹੋਏ ਹਾਂ ਕਿ ਸਾਡਾ ਧਾਰਮਿਕ ਜੀਵਨ ਅਤਿ ਕਠਿਨ ਕੱਟੜ ਅਤੇ ਦੁਖਦਾਈ ਹੋ ਗਿਆ ਹੈ। ਹਾਂਜੀ, ਇਹਨਾਂ ਧਾਰਮਿਕ ਬੰਧਨਾਂ ਦੀ ਵਜ੍ਹਾ ਨਾਲ ਸਾਡਾ ਧਾਰਮਿਕ ਜੀਵਨ ਕਠਿਨ ਹੋ ਗਿਆ ਹੈ, ਕੱਟੜ ਹੋ ਗਿਆ ਹੈ, ਦੁਖਦਾਈ ਹੋ ਗਿਆ ਹੈ। ਦੂਜਿਆਂ ਧਰਮਾਂ ਲਈ ਸਾਡੇ ਵਿੱਚ ਸਹਿਣਸ਼ੀਲਤਾ ਉੱਕਾ ਹੀ ਨਹੀਂ ਰਹੀ, ਜਿਸ ਕਾਰਨ ਅਕਸਰ ਧਾਰਮਿਕ ਤਸਵ ਦੁਆਰਾ ਧਰਮ ਦੇ ਨਾਂ ਉੱਤੇ ਆਪਸ 'ਚ ਵਾਦ ਵਿਵਾਦ, ਖਿੱਚੋਤਾਨ, ਵੈਰ ਵਿਰੋਧ, ਲੜਾਈ, ਝਗੜੇ, ਖੂਨ ਖਰਾਬੇ ਅਤੇ ਅਕਹਿ ਜ਼ੁਲਮ ਹੁੰਦੇ ਹਨ। ਇਸ ਤਰ੍ਹਾਂ ਅਸੀਂ ਧਰਮਾਂ ਅਥਵਾ ਮਜ਼ਹਬਾਂ ਨੂੰ ਵੰਡੀਆਂ ਪਾ ਕੇ ਧਾਰਮਿਕ ਕੱਟੜਤਾ ਦੁਆਰਾ ਇਤਨਾ ਤੰਗ ਦਾਇਰੇ 'ਚ ਜਕੜ ਦਿੱਤਾ ਕਿ ਇੱਕੋ ਧਰਮ ਦੇ ਅੱਡ ਅੱਡ ਫਿਰਕੇ ਸੰਪਰਦਾਵਾਂ ਭੇਖ ਆਦਿ ਬਣ ਰਹੇ ਹਨ, ਜਿਸ ਕਾਰਨ ਉਸੇ ਧਰਮ ਦੇ ਇਹਨਾਂ ਫਿਰਕਿਆਂ ਦਾ ਆਪਸ ਵਿੱਚ ਵੀ ਵਾਦ ਵਿਵਾਦ, ਨਿੰਦਾ, ਵੈਰ ਵਿਰੋਧ, ਲੜਾਈਆਂ, ਝਗੜੇ ਹੁੰਦੇ ਰਹਿੰਦੇ ਹਨ। ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਮਨ ਮੌਲਾ ਨੇ। ਜੇਕਰ ਵਗਦਾ ਪਾਣੀ ਛੋਟੀਆਂ ਛੋਟੀਆਂ ਛੱਪੜੀਆਂ 'ਚ ਕੈਦ ਹੋਵੇ ਜਾਵੇ ਤਾਂ ਸਹਿਜੇ ਸਹਿਜੇ ਉਹ ਨਿਰਮਲ ਪਾਣੀ ਗੰਦਲਾ ਹੋ ਕੇ ਹਾਨੀਕਾਰਕ ਬਣ ਜਾਂਦਾ ਹੈ। ਇਸੇ ਤਰ੍ਹਾਂ ਜਦ ਮਾਨਵਤਾ ਹਿਊਮੈਨਿਟੀ ਨੂੰ ਵੰਡੀਆਂ ਪਾ ਕੇ ਸੀਮਤ ਧਾਰਮਿਕ ਫਿਰਕਿਆਂ ਦੇ ਆਪੂ ਘੜੇ ਅਸੂਲਾਂ ਅਤੇ ਕਰਮ ਕਾਂਡਾਂ ਦੇ ਬੰਧਨਾਂ 'ਚ ਜਕੜਿਆ ਜਾਂਦਾ ਹੈ ਤਾਂ ਸਰਬ ਸਾਂਝੀ ਇਲਾਹੀ ਮਾਨਵਤਾ ਵਿੱਚ ਮਜ਼ਹਬੀ ਤਸਵ, ਈਰਖਾ, ਦਵੈਤ, ਵੈਰ ਵਿਰੋਧੀ ਗਿਲਾਣੀ ਆ ਜਾਂਦੀ ਹੈ। ਇਸ ਤਰ੍ਹਾਂ ਹੇਠਲੇ ਉੱਤਮ ਆਤਮਕ ਉਪਦੇਸ਼ਾਂ ਨੂੰ ਅਸੀਂ ਭੁੱਲ ਜਾਂਦੇ ਹਾਂ ਕਿ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਣੇ ਆਏ। ਇਹਨਾਂ ਉਪਦੇਸ਼ਾਂ ਦੇ ਐਨ ਉਲਟ ਅਸੀਂ ਮਜ਼ਹਬੀ ਤਸਵ ਦੁਆਰਾ ਮਾਨਵਤਾ ਨੂੰ ਖੇਰੂ ਖੇਰੂ ਕਰ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਸਮੁੱਚੇ ਵਿਸ਼ਵ ਵਿੱਚ ਹਰ ਪਾਸੇ ਧਾਰਮਿਕ ਖਿੱਚੋਤਾਨ, ਵੈਰ ਵਿਰੋਧ, ਖੂਨ ਖਰਾਬਿਆਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਸੋ ਇਸ ਤੋਂ ਅੱਗੇ ਹੈ ਅਧਿਆਤਮਕ ਬੰਧਨ। ਪਹਿਲੇ ਸੀ ਧਾਰਮਿਕ ਬੰਧਨ, ਹੁਣ ਹੈ ਅਧਿਆਤਮਕ ਬੰਧਨ। ਅਧਿਆਤਮਕ ਬੰਧਨ ਕੀ ਹੈ? ਇਹ ਬੰਧਨ ਅਤ ਸੂਖਮ, ਕੋਮਲ ਅਤੇ ਗੁੱਝੇ ਹੋਣ ਕਾਰਨ ਜਗਿਆਸੂ ਨੂੰ ਆਪਣੇ ਆਪ ਇਹਨਾਂ ਦੀ ਸੋਝੀ ਨਹੀਂ ਆ ਸਕਦੀ। ਉਹ ਤਾਂ ਆਪਣੇ ਜਾਣੀ ਜਪ, ਤਪ, ਪੂਜਾ ਪਾਠ, ਯੋਗ ਸਾਧਨਾ ਅਤੇ ਅਨੇਕਾਂ ਕਿਸਮਾਂ ਦੀ ਕਾਲਨਾ ਕਾਲਦਾ ਹੈ, ਜਿਸ ਨਾਲ ਉਸਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਉਹਦੀ ਸਿੱਖੀ ਸੇਵਕੀ ਬਣ ਜਾਂਦੀ ਹੈ। ਇਹਨਾਂ ਰਿੱਧੀਆਂ ਸਿੱਧੀਆਂ ਦੀ ਸ਼ਕਤੀ ਨਾਲ ਕੀ ਹੁੰਦਾ ਹੈ? ਉਹਦੀ ਸੂਖਮ ਹੋਮੇ ਨੂੰ ਫੂਕ ਮਿਲਦੀ ਹੈ ਅਤੇ ਉਹ ਕਰਾਮਾਤਾਂ ਦਿਖਾਉਣ ਲੱਗ ਪੈਂਦੇ ਹਨ, ਵਰ ਸਰਾਪ ਵੀ ਦੇਣ ਲੱਗ ਪੈਂਦੇ ਹਨ, ਜਿਸ ਨਾਲ ਗਰਜ਼ਮੰਦ ਜਨਤਾ ਖਿੱਚੀ ਜਾਂਦੀ ਹੈ। ਇਸ ਤਰ੍ਹਾਂ ਸਹਿ ਸੁਭਾਏ ਅਚੇਤ ਹੀ ਉਸ ਜਗਿਆਸੂ ਦੇ ਮਨ ਵਿੱਚ ਸੂਖਮ ਮਾਨ ਵਡਿਆਈ ਆ ਜਾਂਦੀ ਹੈ। ਇਸ ਮਾਨ ਵਡਿਆਈ ਤੇ ਪ੍ਰਤਿਸ਼ਠਾ ਨਾਲ ਉਸਨੂੰ ਮਾਨਸਿਕ ਹਉਮੈ ਦਾ ਨਸ਼ਾ ਚੜ ਜਾਂਦਾ ਹੈ ਤੇ ਉਹ ਭਲਾ ਭਲੇਰਾ, ਸਾਧ ਸੰਤ, ਮਹੰਤ, ਆਚਾਰੀਆ, ਗੁਰੂ, ਅਵਤਾਰ, ਸ਼੍ਰੀ 108 ਆਦਿ ਖਵਾਉਣ ਲੱਗ ਪੈਂਦਾ ਹੈ। ਇਸ ਸੂਖਮ ਹਉਮੈ ਦੇ ਨਸ਼ੇ ਨੂੰ ਮਾਨਣ ਲਈ ਉਹ ਯੋਗ ਸਾਧਨਾ ਨਾਲ ਸੈਂਕੜੇ ਸਾਲ ਉਮਰ ਵੀ ਵਧਾ ਲੈਂਦੇ ਹਨ। ਇਸ ਤਰ੍ਹਾਂ ਉਹ ਅਵਸ਼ ਹੀ ਉੱਚੇ ਸੁੱਚੇ ਆਤਮਕ ਭਗਤੀ ਦੇ ਆਦੇਸ਼ ਤੇ ਉਹਦੇ ਉਦੇਸ਼ ਤੋਂ ਦੁਰਾਡੇ ਹੁੰਦੇ ਜਾਂਦੇ ਹਨ। ਕਬੀਰ, ਸਿੱਖ ਸਾਖਾ ਬਹੁਤੇ ਕੀਏ, ਕਿਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕਉ, ਵਿਚੇ ਅਟਕਿਓ ਚੀਤ। ਇਸ ਮਾਨ ਵਡਿਆਈ ਦੇ ਸੂਖਮ ਨਸ਼ੇ 'ਚ ਜਗਿਆਸੂ ਇਤਨਾ ਗਲਤਾਨ ਅਲਮਸਤ ਹੋ ਜਾਂਦਾ ਹੈ ਕਿ ਆਪਣੀ ਰੂਹਾਨੀ ਮੰਜ਼ਿਲ ਨੂੰ ਉੱਕਾ ਭੁੱਲ ਜਾਂਦਾ ਹੈ, ਜਿਸ ਨਾਲ ਉਸਦੀ ਆਪਣੀ ਆਤਮਕ ਤਰੱਕੀ ਰੁਕ ਜਾਂਦੀ ਹੈ ਅਤੇ ਉਹ ਖੜਦੀ ਕਲਾ 'ਚ ਵਿਚਰਦਾ ਹੋਇਆ ਸਹਿਜੇ ਸਹਿਜੇ ਅਣਜਾਣੇ ਹੀ ਰਸਾਤਲ ਵੱਲ ਰੁੜਦਾ ਜਾਂਦਾ ਹੈ। ਐਸੇ ਜਗਿਆਸੂ ਨੂੰ ਆਪਣੀ ਮਾਨਸਿਕ ਅਤੇ ਅਧਿਆਤਮਕ ਅਧੋਗਤੀ ਦਾ ਅਹਿਸਾਸ ਵੀ ਨਹੀਂ ਹੁੰਦਾ। ਇਸ ਤਰ੍ਹਾਂ ਉਹ ਡੇਰਾ ਸੰਪਰਦਾ ਠਾਠ ਬਾਠ ਧਾਰਮਿਕ ਰਜਵਾੜਾ ਰਚ ਕੇ ਇਸੇ 'ਚ ਗਲਤਾਨ ਹੋ ਕੇ ਗ੍ਰਸਤੀਆਂ ਵਾਂਗ, ਹਾਂਜੀ ਉਹ ਫਿਰ ਗ੍ਰਸਤੀਆਂ ਵਾਂਗ ਹੀ ਉਸ ਠਾਠ ਬਾਠ ਡੇਰੇ ਵਿੱਚ ਆਪਣੇ ਉਹਦੇ 'ਚ ਗਲਤਾਨ ਹੋ ਕੇ ਹਉਮੈ ਦੀ ਮਾਨ ਵਡਿਆਈ ਦੇ ਨਸ਼ੇ 'ਚ ਮਸਤ ਹੋ ਜਾਂਦਾ ਹੈ ਅਤੇ ਆਪਣੀ ਆਤਮਕ ਮੰਜ਼ਿਲ ਨੂੰ ਭੁੱਲ ਜਾਂਦਾ ਹੈ। ਇਸ ਸ਼੍ਰੇਣੀ ਵਿੱਚ ਵਲੀ ਕੰਧਾਰੀ, ਨੂਰ ਸ਼ਾਹ, ਗੋਰਖਨਾਥ ਆਦਿ ਅਨੇਕਾਂ ਜੋਗੀ ਆਉਂਦੇ ਹਨ। ਇਸ ਸੂਖਮ ਮਾਨ ਵਡਿਆਈ ਦੇ ਸੂਖਮ ਅਧਿਆਤਮਕ ਗੜ ਨੂੰ ਤਾਂ ਕੋਈ ਮਹਾਂਪੁਰਖ ਆਤਮਕ ਸ਼ਕਤੀ ਦੁਆਰਾ ਅਥਵਾ ਪੂਰਾ ਸਤਿਗੁਰੂ ਤੋੜ ਸਕਦੇ ਹਨ, ਜਿਸ ਤਰ੍ਹਾਂ ਕਿ ਗੁਰੂ ਨਾਨਕ ਸਾਹਿਬ ਨੇ ਨੂਰ ਸ਼ਾਹ ਆਦਿ ਅਨੇਕਾਂ ਜੋਗੀਆਂ ਨੂੰ ਅਧਿਆਤਮਕ ਬੰਧਨਾਂ ਦੀ ਕੈਦ 'ਚੋਂ ਕੱਢ ਕੇ ਉਹਨਾਂ ਦੀ ਆਤਮਕ ਕਲਿਆਣ ਕੀਤੀ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾ ਆਓ, ਗੁਪਤ ਪ੍ਰਗਟ ਹੋਏ ਬੈ ਸਾਹ, ਲੋਕ ਰਾਖੇ ਪਾਓ, ਮਤ ਦੇਖ ਪੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਓ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ, ਬਿਨ ਨਾਵੇਂ ਪੈਨਨ ਖਾਣ ਸਭ ਬਾਦ ਹੈ, ਤਿੱਗ ਸਿੱਧੀ ਤਿੱਗ ਕਰਮਾਦ। ਇਸ ਤੋਂ ਅੱਗੇ ਸੰਸਕਾਰਾਂ ਦੇ ਬੰਧਨ। ਹਰ ਇੱਕ ਜੀਵ ਅਕਾਲ ਪੁਰਖ ਦੀ ਅੰਸ਼ ਹੋਣ ਦੇ ਨਾਤੇ ਜੋਤ ਸਰੂਪ ਹੈ। ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਅਤੇ ਇਸ ਦੀ ਪ੍ਰਵਿਰਤੀ ਲਈ ਮਾਇਆ ਦਾ ਭਰਮ ਪੁਲਾਵਾ ਰਚਿਆ, ਜਿਸ ਤੋਂ ਜੀਵ ਨੂੰ ਆਪਣੀ ਅਡਰੀ ਹੋਂਦ ਹਉਮੈ ਦਾ ਅਹਿਸਾਸ ਹੋਇਆ। ਇਸ ਤਰ੍ਹਾਂ ਅਨੰਤ ਆਤਮਕ ਹੋਂਦ ਹਉਮੈ ਦੇ ਸੀਮਤ ਭਰਮ ਪੁਲਾਵੇ 'ਚ ਕੈਦ ਹੋ ਗਈ ਅਤੇ ਜੀਵ ਹੋਂਧਾਰੀ ਕਰਮਾਂ ਦੇ ਬੰਧਨ 'ਚ ਫਸ ਗਿਆ। ਹੋਂ ਹੋਂ ਕਰਤ ਬੰਧਨ ਮੈਂ ਭਰਿਆ, ਨਹਿ ਮਿਲੀਐ ਇਹ ਜੁਗਤਾ। ਦੂਜੇ ਲਫ਼ਜ਼ਾਂ ਵਿੱਚ ਜੀਵ ਆਪਣੇ ਆਪ ਨੂੰ ਅਕਾਲ ਪੁਰਖ ਨਾਲੋਂ ਅਡਰੀ ਹਸਤੀ ਸਮਝਣ ਲੱਗ ਪੈਂਦਾ ਹੈ ਅਤੇ ਆਪਣੀ ਨਿੱਕੀ ਜਿਹੀ ਹਉਮੈ ਵਿੱਚ ਕਰਮਬੱਧ ਹੋ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਪੰਜ ਬਖਾਦੀਆਂ ਦੇ ਅਧੀਨ ਜੀਵ ਸੋਚਦਾ ਹੈ, ਚਿਤਵਦਾ ਹੈ, ਕਰਮ ਕਰਦਾ ਹੈ ਅਤੇ ਫਿਰ ਨਤੀਜੇ ਭੋਗਦਾ ਹੈ। ਨੀਵੇਂ ਖਿਆਲਾਂ ਅਤੇ ਨੀਵੇਂ ਕਰਮਾਂ ਦੇ ਅਭਿਆਸ ਨਾਲ ਇਹ ਨੀਵੇਂ ਅੰਸ਼ ਇਹ ਮਨ ਦੀਆਂ ਡੁਗਿਆਈਆਂ ਅੰਦਰ ਉਤਰ ਕੇ ਧਸ ਵਸ ਰਸ ਜਾਂਦੇ ਹਨ ਅਤੇ ਇਹਨਾਂ ਦੀ ਸਮੁੱਚੀ ਰੰਗਤ ਹੀ ਸਾਡਾ ਮਾਨਸਿਕ ਆਪਾ ਬਣ ਜਾਂਦੀ ਹੈ। ਸਾਡੇ ਮਾਨਸਿਕ ਆਪੇ ਨੂੰ ਸਮਝ ਗੋਚਰਾ ਕਰਨ ਲਈ ਇਸਨੂੰ ਤਿੰਨ ਤਹਾਂ 'ਚ ਵੰਡਿਆ ਜਾ ਸਕਦਾ ਹੈ। ਤਿੰਨ ਲੈਵਲ ਹਨ ਇਹਦੇ। ਪਹਿਲਾ ਹੈ ਸਾਡਾ ਉੱਪਰਲਾ ਮਨ ਜਾਂ ਸਾਡਾ ਮੈਂ ਮੇਰੀ ਦਾ ਆਪਾ, ਜੋ ਸਾਡੇ ਰੋਜ਼ਾਨਾ ਜੀਵਨ 'ਚ ਪਰਵਰਤ ਹੁੰਦਾ ਹੈ। ਫਿਰ ਹੈ ਸਾਡਾ ਮੱਧਮ ਆਪਾ, ਜੋ ਸਾਡੇ ਦੀਰਘ ਵਿਚਾਰਾਂ ਅਤੇ ਕਰਮਾਂ ਵਿੱਚ ਪਰਵਰਤ ਹੁੰਦਾ ਹੈ। ਫਿਰ ਅੰਤਿਸ਼ਕਰਨ, ਇਹ ਡੂੰਘਾ ਅਤ ਸੂਖਮ ਗੁੱਜਾ ਸੰਸਕਾਰਕ ਆਪਾ, ਸਾਡੇ ਪਿਛਲੇ ਜਨਮਾਂ ਅਤੇ ਕਰਮਾਂ ਦੀ ਸਮੁੱਚੀ ਰੰਗਤ ਦਾ ਨਿਚੋੜ ਹੈ, ਹਵਾੜ ਹੈ। ਇਸ ਉੱਤੇ ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਦੀ ਰੰਗਤ ਦਾ ਪ੍ਰਤੀਬਿੰਬ, ਉਹਨਾਂ ਦੀ ਰਿਫਲੈਕਸ਼ਨ, ਇਸ ਜਨਮ ਦੇ ਖਿਆਲ ਅਤੇ ਇਸ ਜਨਮ ਦੇ ਕਰਮ ਦੀ ਰਿਫਲੈਕਸ਼ਨ ਵੀ ਨਾਲੋ ਨਾਲ ਪਈ ਜਾਂਦੀ ਹੈ। ਹੁਣ ਸਾਡਾ ਉੱਪਰਲਾ ਅਤੇ ਮੱਧਮ ਮਨ, ਇਹ ਤਾਂ ਸਤਸੰਗਤ ਦੇ ਦੈਵੀ ਅਸਰ ਹੇਠ ਬਦਲ ਸਕਦਾ ਹੈ, ਪਰ ਸਾਡੇ ਸੰਸਕਾਰਕ ਆਪੇ, ਸਾਡੇ ਅੰਤਸ਼ਕਰਨ ਉੱਤੇ ਓਪਰੇ ਦਿਮਾਗੀ ਗਿਆਨ ਧਿਆਨ ਸਿਆਣਪਾਂ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਦ੍ਰਿੜ ਹੋਏ ਸੰਸਕਾਰਾਂ ਦਾ ਲਿਸ਼ਕਾਰਾ ਸਾਡੇ ਜੀਵਨ ਦੇ ਹਰ ਪੱਖ 'ਚ ਅਣਜਾਣੇ ਅਵਸ਼ ਪੈਂਦਾ ਰਹਿੰਦਾ ਹੈ, ਜਿਸ ਨਾਲ ਇਹ ਸੰਸਕਾਰ ਸਾਡੇ ਖਿਆਲਾਂ ਚਿਤਵਨੀ ਸਾਡੀਆਂ ਹਰਕਤਾਂ ਉੱਤੇ ਹਾਵੀ ਹੋ ਕੇ ਹੋਰ ਦ੍ਰਿੜ ਹੁੰਦੇ ਜਾਂਦੇ ਹਨ। ਮਿਸਾਲ ਦੇ ਤੌਰ 'ਤੇ ਸ਼ਰਾਬੀ ਦਾ ਆਪਾ ਸ਼ਰਾਬ ਦੇ ਔਗੁਣਾਂ ਦਾ ਪ੍ਰਤੀਬਿੰਬ ਬਣ ਜਾਂਦਾ ਹੈ। ਸ਼ਰਾਬ ਉਹਦੀ ਬੋਲ ਚਾਲ ਸੋਚਣੀ ਹਰਕਤਾਂ ਕਰਮਾਂ ਵਿੱਚ ਸਹਿਜ ਸੁਭਾਏ ਪ੍ਰਤੱਖ ਤੌਰ 'ਤੇ ਜ਼ਾਹਰ ਹੁੰਦੀ ਹੈ। ਆਪਣੇ ਘਰ 'ਚ ਗੁਪਤ ਵੈਰੀ ਰਹਿੰਦਾ ਹੋਵੇ ਤਾਂ ਉਹ ਸਾਡੇ ਲਈ ਅਤਿਅੰਤ ਦੁੱਖ ਕਲੇਸ਼ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਉਹਦੀਆਂ ਗੁਪਤ ਚਾਲਾਂ ਤੋਂ ਅਸੀਂ ਨਾ ਵਾਕਫ ਹੁੰਦੇ ਹਾਂ। ਇਸੇ ਤਰ੍ਹਾਂ ਸਾਡੇ ਅੰਦਰ ਆਪਣੇ ਘੜੇ ਹੋਏ ਗੁਪਤ ਹੌਂਧਾਰੀ ਖਿਆਲਾਂ ਅਥਵਾ ਸੰਸਕਾਰਾਂ ਦਾ ਸਾਨੂੰ ਪਤਾ ਨਹੀਂ ਹੁੰਦਾ। ਹਾਂਜੀ, ਸਾਨੂੰ ਆਪਣੇ ਸੰਸਕਾਰਕ ਆਪੇ ਦਾ ਪਤਾ ਨਹੀਂ ਹੁੰਦਾ, ਜਿਸ ਕਾਰਨ ਇਹਨਾਂ ਸੰਸਕਾਰਾਂ ਤੋਂ ਕੋਈ ਬਚਾਓ ਵੀ ਨਹੀਂ ਹੋ ਸਕਦਾ। ਸਾਡੇ ਆਪੋ ਸਹੇੜੇ ਹੋਏ ਸੰਸਕਾਰੀ ਬੰਧਨ ਇਹ ਅਤ ਸੂਖਮ, ਪ੍ਰਬਲ ਅਤੇ ਦਾਮਨਕ ਹਨ, ਜਿਨ੍ਹਾਂ ਤੋਂ ਅਸੀਂ ਬਿਲਕੁਲ ਅਣਜਾਣ ਅਵੇਸਲੇ ਹਾਂ। ਜਦ ਕਿਸੇ ਕਾਰਨ ਇਹਨਾਂ ਦਾ ਸਾਡੇ ਮਨ ਉੱਤੇ ਵਾਰ ਹੁੰਦਾ ਹੈ ਤਾਂ ਅਸੀਂ ਬੇਵੱਸ ਹੋ ਕੇ ਐਸੇ ਕਰਮ ਕਰ ਬੈਠਦੇ ਹਾਂ ਜਿਨ੍ਹਾਂ ਦਾ ਸਾਨੂੰ ਕਦੇ ਖਿਆਲ ਵੀ ਨਹੀਂ ਹੁੰਦਾ। ਹਾਂਜੀ, ਜਦੋਂ ਸਾਡਾ ਸੰਸਕਾਰਕ ਆਪਾ ਸਾਡੇ 'ਤੇ ਹਾਵੀ ਹੁੰਦਾ ਹੈ ਅਤੇ ਅਸੀਂ ਜਾਣਦੇ ਬੁੱਝਦੇ ਹੋਏ ਵੀ ਅਸੀਂ ਉਹ ਕਰਮ ਕਰ ਬੈਠਦੇ ਹਾਂ ਜਿਨ੍ਹਾਂ ਦਾ ਸਾਨੂੰ ਕਦੇ ਖਿਆਲ ਵੀ ਨਹੀਂ ਹੁੰਦਾ, ਬੇਵੱਸ ਹੋ ਕੇ। ਇਹ ਮਾਨਸਿਕ ਸੰਸਕਾਰ ਸਾਡੇ ਪਿਛਲੇ ਜਨਮਾਂ ਦੇ ਬੇਅੰਤ ਸੰਸਕਾਰਾਂ ਦਾ ਸੰਗ੍ਰਹਿ ਹੈ ਜਿਸ ਵਿੱਚ ਜੀਵ ਬੁਰੀ ਤਰ੍ਹਾਂ ਕਰਮਬੱਧ ਹੋਇਆ ਹੈ। ਜਿਵੇਂ ਰੇਸ਼ਮ ਦਾ ਕੀੜਾ ਆਪਣੇ ਅੰਦਰੋਂ ਹੀ ਰੇਸ਼ਮ ਦੀਆਂ ਤਾਰਾਂ ਕੱਢ ਕੇ ਆਪਣੇ ਉਦਾਲੇ ਜਾਲ ਬਣਾ ਲੈਂਦਾ ਹੈ, ਫਿਰ ਉਸੇ 'ਚ ਮਰ ਜਾਂਦਾ ਹੈ, ਇਸੇ ਤਰ੍ਹਾਂ ਜੀਵ ਵੀ ਆਪਣੇ ਹੀ ਨੀਵੇਂ ਖਿਆਲਾਂ ਅਤੇ ਹੋਮੇ ਵਿਹੜੇ ਕਰਮਾਂ ਦੁਆਰਾ ਆਪਣੇ ਹੀ ਘੜੇ ਹੋਏ ਨੀਵੇਂ ਅਤੇ ਦੁੱਖਦਾਈ ਸੰਸਕਾਰਾਂ ਵਿੱਚ ਅਣਜਾਣੇ ਹੀ ਕਰਮਬੱਧ ਹੋ ਕੇ ਦੁੱਖ ਕਲੇਸ਼ ਭੋਗਦਾ ਹੈ। ਪਰ ਹੈਰਾਨੀ ਦੀ ਗੱਲ ਕਿ ਸਾਨੂੰ ਇਸ ਤਰਸਯੋਗ ਅਧੋਗਤੀ ਦਾ ਅਹਿਸਾਸ ਨਹੀਂ ਹੁੰਦਾ। ਗੁਰਬਾਣੀ ਇਸ ਅਧੋਗਤੀ ਨੂੰ ਇਉਂ ਦਰਸਾਉਂਦੀ ਹੈ, ਬਿਨ ਬੂਝੇ ਕਰਮ ਕਮਾਵਨੇ ਜਨਮ ਪਦਾਰਥ ਖੋਏ, ਮਨ ਹੱਠ ਕਰਮ ਕਮਾਵਦੇ ਨਿਤ ਨਿਤ ਹੋਏ ਖੁਆਰ, ਨਾਮ ਤਿਆਗ ਕਰੇ ਅਨਕਾਜ ਬਿਨ ਸਜਾਏ ਝੂਠੇ ਸਭ ਪਾਜ, ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰਤੋ ਨਰਕ ਜਾਵੇ। ਇਹ ਸੰਸਕਾਰ ਅਸੀਂ ਆਪਣੇ ਮਾੜੇ ਜਾਂ ਚੰਗੇ ਖਿਆਲਾਂ ਦੇ ਅਭਿਆਸ ਨਾਲ ਆਪੂ ਘੜਦੇ ਹਾਂ। ਹਾਂਜੀ, ਸਾਡੇ ਸੰਸਕਾਰ ਅਸੀਂ ਆਪ ਘੜਦੇ ਹਾਂ। ਇਹਨੂੰ ਇੱਥੇ ਉਦਾਹਰਣ ਦੇ ਕੇ ਸਮਝਾਉਂਦੇ ਹਨ। ਸੰਸਾਰ ਵਿੱਚ ਮੁਜਰਮਾਂ ਲਈ ਜੇਲ੍ਹਾਂ ਬਣੀਆਂ ਹਨ। ਇਹਨਾਂ ਜੇਲ੍ਹਾਂ ਦੇ ਅੰਦਰ ਕਈ ਵੱਡੇ ਵੱਡੇ ਹਾਤੇ ਹੁੰਦੇ ਹਨ, ਹਾਲ ਹੁੰਦੇ ਹਨ। ਇਹਨਾਂ ਵੱਡਿਆਂ ਹਾਤਿਆਂ ਦੇ ਅੰਦਰ ਫਿਰ ਛੋਟੇ ਛੋਟੇ ਹਾਤੇ ਹੁੰਦੇ ਹਨ। ਇਹਨਾਂ ਹਾਤਿਆਂ ਵਿੱਚ ਕੈਦੀਆਂ ਦੇ ਜੁਰਮਾਂ ਅਨੁਸਾਰ ਮੁਜਰਮਾਂ ਨੂੰ ਡੱਕਿਆ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਕਾਲ ਕੋਠੜੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਵਿੱਚ ਖਤਰਨਾਕ ਕੈਦੀਆਂ ਨੂੰ ਡੱਕਿਆ ਜਾਂਦਾ ਹੈ। ਇਹਨਾਂ ਕਾਲ ਕੋਠੜੀਆਂ ਦੀ ਸਜ਼ਾ ਅਤਿਅੰਤ ਦੁਖਦਾਈ ਹੁੰਦੀ ਹੈ ਕਿਉਂਕਿ ਇਹਨਾਂ ਕਾਲ ਕੋਠੜੀਆਂ ਦੀ ਇਕੱਲ ਅਸਹਿ ਹੁੰਦੀ ਹੈ। ਇਹਨਾਂ ਕਾਲ ਕੋਠੜੀਆਂ ਤੋਂ ਛੁਟਕਾਰਾ ਫਿਰ ਫਾਂਸੀ ਦੁਆਰਾ ਹੀ ਹੁੰਦਾ ਹੈ। ਐਨ ਇਸੇ ਤਰ੍ਹਾਂ ਇਹ ਸਾਰਾ ਮਾਨਸਿਕ ਮੰਡਲ ਹੀ ਇੱਕ ਵੱਡੀ ਜੇਲ੍ਹ ਜਾਂ ਕੈਦਖਾਨਾ ਹੈ ਜਿਹਦੀ ਬਾਹਰਲੀ ਕੰਧ ਹਉਮੈ ਅਥਵਾ ਮੈਂ ਮੇਰੀ ਦੀ ਬਣੀ ਹੋਈ ਹੈ। ਫਿਰ ਇਹਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ ਆਦਿ ਅਨੇਕਾਂ ਸੂਖਮ ਨੀਵੀਆਂ ਵਾਸ਼ਨਾਵਾਂ ਦੇ ਛੋਟੇ ਹਾਤੇ ਹੁੰਦੇ ਹਨ ਜਿਨ੍ਹਾਂ ਦੇ ਬੰਧਨਾਂ 'ਚ ਜੀਵ ਫਸਿਆ ਰਹਿੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਵਾਧਾ ਮਹਾਗਰਤ ਮੈਂ ਨਿਗਰਤ ਜਾਤਾ। ਹੋਮੇ ਦਾ ਵਿਹੜਿਆ ਹੋਇਆ ਜੀਵ ਕਈ ਜਨਮਾਂ ਤੋਂ ਇਸ ਹੋਮੇ ਪੀਤ ਕਰਾਰੀ ਵਿੱਚ ਕੈਦ ਭੁਗਤਦਾ ਆਉਂਦਾ ਹੈ। ਨੀਵੀਆਂ ਵਾਸ਼ਨਾਵਾਂ ਕਾਮ, ਕ੍ਰੋਧ, ਲੋਭ, ਮੋਹ ਦੇ ਅਧੀਨ ਕਰਮ ਕਰਦਾ ਹੋਇਆ ਕਦੇ ਕਿਸੇ ਵਾਸ਼ਨਾਵੀ ਹਾਤੇ ਅਥਵਾ ਮਾਨਸਿਕ ਬੰਧਨ 'ਚ ਜਕੜਿਆ ਰਹਿੰਦਾ ਹੈ, ਦੁੱਖ ਭੋਗਦਾ ਹੈ। ਹਸਤੀ ਘੋੜੇ ਦੇਖ ਵਿਗਾਸਾ, ਲਸਕਰ ਜੋੜੇ ਨੇਬ ਖਵਾਸਾ, ਗੱਲ ਜੇਵੜੀ ਹੋਮੇ ਕੇ ਫਾਸਾ। ਬੰਧਿਓ ਆਪਣ ਹੋ ਬੰਦਾ ਦੋਸ ਦੇਤ ਆਗੇ ਕੋ ਅੰਦਾ। ਹਉਮੈ ਵਿੱਚ ਜੀਉ ਬੰਦ ਹੈ, ਨਾਮ ਨ ਵਸੇ ਮਨ ਆਏ। ਜੇਕਰ ਮੁਜਰਮ ਜਨਾਨੀ ਨੂੰ ਕੈਦ ਵਿੱਚ ਬੱਚਾ ਜੰਮੇ ਤਾਂ ਉਹ ਬੱਚਾ ਜੇਲ੍ਹ ਦੇ ਬੰਧਨਾਂ ਦੇ ਮਾਹੌਲ 'ਚ ਹੀ ਪਲਦਾ ਹੈ, ਵੱਡਾ ਹੁੰਦਾ ਹੈ। ਉਹ ਜੇਲ੍ਹ ਦੇ ਬੰਧਨਾਂ ਦੇ ਵਾਤਾਵਰਣ ਦਾ ਆਦੀ ਹੋ ਜਾਂਦਾ ਹੈ ਅਤੇ ਇਸ ਵਿੱਚ ਇਤਨਾ ਹੰਢ ਜਾਂਦਾ ਹੈ ਕਿ ਬੰਧਨ ਵਾਲਾ ਮਾਹੌਲ ਉਹਦਾ ਜੀਵਨ ਬਣ ਜਾਂਦਾ ਹੈ। ਉਹ ਇਸ ਦ੍ਰਿੜ ਹੋਏ ਬੰਧਕ ਜੀਵਨ ਅਥਵਾ ਕੈਦੀ ਜੀਵਨ ਤੋਂ ਇਲਾਵਾ ਹੋਰ ਕਿਸੇ ਉਚੇਰੇ ਚੰਗੇਰੇ ਆਜ਼ਾਦ ਜੀਵਨ ਤੋਂ ਅਣਜਾਣ ਹੁੰਦਾ ਹੈ। ਇਸੇ ਤਰ੍ਹਾਂ ਜੀਵ ਜਨਮਾਂ ਜਨਮਾਂਤਰਾਂ ਤੋਂ ਮਾਨਸਿਕ ਤੌਰ 'ਤੇ ਹਉਮੈ ਅਥਵਾ ਮੈਂ ਮੇਰੀ ਦੇ ਬੰਧਨਾਂ 'ਚ ਜਕੜਿਆ ਆਉਂਦਾ ਹੈ। ਅਸੀਂ ਇਸ ਮਾਇਕੀ ਬੰਧਨ 'ਚ ਇੰਨੇ ਹੰਢ ਗਏ ਹਾਂ, ਇੰਨੇ ਆਦੀ ਹੋ ਗਏ ਹਾਂ ਕਿ ਸਾਨੂੰ ਆਪਣੇ ਬੰਧਨਾਂ ਦੀ ਕੈਦ ਦਾ ਅਹਿਸਾਸ ਨਹੀਂ ਰਿਹਾ। ਉਂਝ ਅਸੀਂ ਮਾਇਕੀ ਬੰਧਨਾਂ ਤੋਂ ਅਤ ਦੁਖੀ ਹੋ ਕੇ ਹਾਇਬੂ ਕਰੀ ਜਾਂਦੇ ਹਾਂ, ਪਰ ਫਿਰ ਵੀ ਢੀਠ ਹੋ ਕੇ ਨਰਕਮਈ ਜੀਵਨ ਭੋਗਣਾ ਆਪਣੀ ਸਿਆਣਪ ਸਮਝੀ ਬੈਠੇ ਹਾਂ। ਅੱਜ ਕੱਲ੍ਹ ਮਜ਼ਹਬਾਂ ਦੇ ਕਈ ਫਿਰਕੇ ਬਣ ਗਏ ਹਨ ਅਤੇ ਇਹਨਾਂ ਦਾ ਪ੍ਰਚਾਰ ਵੀ ਬੇਅੰਤ ਹੋ ਰਿਹਾ ਹੈ। ਕਈ ਕਿਸਮ ਦੇ ਧਾਰਮਿਕ ਸਮਾਗਮਾਂ, ਯੋਗ ਸਾਧਨਾਵਾਂ, ਜਗਰਾਤੇ, ਸਮਾਧੀਆਂ, ਅਖਾੜੇ, ਸਟੱਡੀ ਸਰਕਲਾਂ ਦੁਆਰਾ ਬੇਅੰਤ ਧਾਰਮਿਕ ਪ੍ਰਚਾਰ ਹੋ ਰਿਹਾ ਹੈ, ਜਿਸ ਵਿੱਚ ਹਉਮੈ ਅਤੇ ਮੈਂ ਮੇਰੇ ਦੇ ਬੰਧਨਾਂ ਬਾਬਤ ਵਿਚਾਰ ਵੀ ਹੁੰਦੀ ਰਹਿੰਦੀ ਹੈ। ਪਰ ਇਹ ਸਭ ਪ੍ਰਚਾਰ ਨਿਫਲ ਜਾਂਦਾ ਹੈ, ਕਿਉਂਕਿ ਸਾਡੇ ਅੰਤਿਸ਼ਕਰਨ ਵਿੱਚ ਇਹ ਹਉਮੈ, ਇਹ ਮੈਂ ਮੇਰੀ ਇੰਨੀ ਦ੍ਰਿੜ ਹੋ ਗਈ ਹੈ ਕਿ ਸਾਨੂੰ ਬਾਹਰਲਾ ਕਿਸੇ ਕਿਸਮ ਦਾ ਪ੍ਰਚਾਰ ਪਾਉਂਦਾ ਨਹੀਂ। ਅਸੀਂ ਓਪਰੇ ਮਨ ਨਾਲ ਹੂੰ ਹਾਂ ਕਰ ਛੱਡਦੇ ਹਾਂ, ਉਹਨੂੰ ਸਮਝਣ ਜਾਂ ਮੰਨਣ ਦੀ ਸਾਨੂੰ ਲੋੜ ਨਹੀਂ ਪਾਸਦੀ। ਗੁਰਬਾਣੀ ਸਾਨੂੰ ਇਹਨਾਂ ਮਾਨਸਿਕ ਬੰਧਨਾਂ ਬਾਬਤ ਇਉਂ ਤਾੜਨਾ ਕਰਦੀ ਹੈ, ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ, ਮਾਇਆ ਮੋਹ ਜਗ ਬਾਧਾ ਜਮਕਾਲ, ਫੱਫੇ ਫਾਹੀ ਸਭ ਜਗ ਫਾਸਾ, ਜਮ ਕੇ ਸੰਗਲ ਬੰਧ ਲਿਆ, ਇਹ ਕੁਟੰਬ ਸਭ ਜੀ ਕੇ ਬੰਧਨ ਪਾਈ, ਪਰਮ ਪੁਲਾ ਸੰਸਾਰਾ। ਸੋ ਬੇਅੰਤ ਪਾਠ ਪੂਜਾ ਕਰਦਿਆਂ ਹੋਇਆਂ, ਕਰਮ ਕਾਂਡ ਕਰਦਿਆਂ ਹੋਇਆਂ, ਯੋਗ ਸਾਧਨਾ ਕਰਦਿਆਂ ਹੋਇਆਂ, ਗਿਆਨ ਗੋਸ਼ਟੀਆਂ ਕਰਦਿਆਂ ਹੋਇਆਂ, ਫਿਲੋਸਫੀਆਂ ਕੋਟਦਿਆਂ ਹੋਇਆਂ ਵੀ, ਉੱਚੀ ਵਿੱਦਿਆ ਪੜ੍ਹਦਿਆਂ ਹੋਇਆਂ, ਨਵੀਨ ਵਿਗਿਆਨਕ ਕਾਢਾਂ ਕੱਢਦਿਆਂ ਹੋਇਆਂ, ਭਲੇ ਪਲੇਰੇ ਬੰਦਿਆਂ ਹੋਇਆਂ, ਧਾਰਮਿਕ ਡੇਰੇ ਚਲਾਉਂਦਿਆਂ ਹੋਇਆਂ ਵੀ ਸਾਨੂੰ ਇਹਨਾਂ ਮਾਨਸਿਕ ਬੰਧਨਾਂ ਦਾ ਅਨੁਭਵ ਨਹੀਂ ਹੋ ਸਕਿਆ ਅਤੇ ਇਹਨਾਂ ਬੰਧਨਾਂ ਤੋਂ ਛੁਟਕਾਰਾ ਕਰਨ ਦੀ ਸਾਨੂੰ ਲੋੜ ਵੀ ਨਹੀਂ ਪਸਦੀ। ਗਿਆਨ ਧਿਆਨ ਸਭ ਕੋਈ ਰਵੇ, ਬੰਧਨ ਬੰਧਿਆ ਸਭ ਜਗ ਪਵੇ। ਜਿਸ ਤਰ੍ਹਾਂ ਸੂਦ ਦਰ ਸੂਦ, ਕੰਪਾਊਂਡ ਇੰਟਰਸਟ, ਸੂਦ ਦੇ ਉੱਤੇ ਸੂਦ ਲੱਗਦਾ ਹੈ, ਜਿਸ ਨਾਲ ਕਰਜ਼ਾ ਵੱਧਦਾ ਹੀ ਜਾਂਦਾ ਹੈ, ਘਟਦਾ ਨਹੀਂ, ਇਸੇ ਤਰ੍ਹਾਂ ਜਨਮਾਂ ਜਨਮਾਂ ਤੋਂ ਪਏ ਹੋਏ ਮਾਨਸਿਕ ਬੰਧਨਾਂ ਦੇ ਜੰਜੀਰ ਸਾਡੇ ਅੰਤਿਸ਼ਕਰਨ 'ਚ ਖਿੰਨ ਖਿੰਨ ਵੱਧਦੇ ਜਾਂਦੇ ਹਨ, ਜਿਨ੍ਹਾਂ ਦਾ ਸਾਨੂੰ ਪਤਾ ਨਹੀਂ, ਅਹਿਸਾਸ ਨਹੀਂ ਹੈ। ਕਰਮ ਧਰਮ ਸਭ ਬੰਧਨਾਂ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੋ ਬੰਧਨਾਂ, ਪੁੱਤਰ ਕਲੱਤਰ ਸੋ ਧੰਦ, ਜੈ ਦੇਖਾਂ ਤਹ ਜੇਵਰੀ, ਮਾਇਆ ਕਾ ਸੰਬੰਧ। ਹਉਮੈ ਵਿੱਚ ਜੀਉ ਬੰਦ ਹੈ, ਨਾਮ ਨ ਵਸੇ ਮਨ ਆਏ। ਨਾਨਕ ਔਗਣ ਜੇਤੜੇ, ਤੇਤੇ ਗਲੀ ਜੰਜੀਰ। ਜਦ ਜੀਵ ਦੀ ਹਉਮੈ ਅਤ ਤੀਬਰ ਸਬਲ ਹੋ ਜਾਂਦੀ ਹੈ ਤਾਂ ਕੀ ਕਰਦਾ ਹੈ, ਤਾਂ ਵੈਸ਼ੀਆਂ ਵਾਂਗ ਇਸ ਵਿੱਚ ਖਚਤ ਹੋ ਕੇ ਪਸ਼ੂ ਬਿਰਤੀ ਧਾਰ ਲੈਂਦਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਐਸੇ ਜੀਵ ਆਪੋ ਘੜੀ ਹੋਈ ਹਉਮੈ ਦੀ ਕਾਲ ਕੋਠੜੀ ਦੀ ਡਰਾਉਣੀ ਇਕੱਲ ਵਿੱਚ ਨਰਕਮਈ ਜੀਵਨ ਭੋਗਦੇ ਹਨ। ਹਾਂਜੀ, ਜਦ ਜੀਵ ਦੀ ਹਉਮੈ ਬਹੁਤ ਤੀਬਰ ਹੋ ਜਾਏ ਤਾਂ ਵੈਸ਼ੀਆਂ ਵਾਂਗ ਪਸ਼ੂ ਬਿਰਤੀ ਧਾਰ ਲੈਂਦਾ ਹੈ, ਫਿਰ ਉਹ ਹਉਮੈ ਦੀ ਕਾਲ ਕੋਠੜੀ ਦੀ ਡਰਾਉਣੀ ਇਕੱਲ ਵਿੱਚ ਨਰਕਮਈ ਜੀਵਨ ਭੋਗਦੇ ਹਨ ਅਤੇ ਸਮਾਂ ਪਾ ਕੇ ਮੌਤ ਤੋਂ ਬਾਅਦ ਭੂਤਾਂ ਪ੍ਰੇਤਾਂ ਦੀ ਬਹੁਤ ਲੰਮੇਰੀ ਅਤੇ ਡਰਾਉਣੀ ਜੂਣ ਧਾਰ ਕੇ ਵੀ ਕੋਰ ਨਰਕ ਭੋਗਦੇ ਹਨ। ਜੇਕਰ ਅਸੀਂ ਕੋਈ ਧਾਰਮਿਕ ਕਰਮ ਕਾਂਡ, ਪਾਠ ਪੂਜਾ, ਯੋਗ ਸਾਧਨਾ, ਨੇਕੀਆਂ ਆਦਿ ਕਰਦੇ ਵੀ ਹਾਂ ਤਾਂ ਉਹ ਵੀ ਹਉਮੈ ਵਿੱਚ ਕੀਤੇ ਜਾਂਦੇ ਹਨ। ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਦੱਸਦੀਆਂ ਹਨ ਕਿ ਹਉਮੈ 'ਚ ਕੀਤੇ ਹੋਏ ਕਰਮ ਕਾਂਡ ਇਹਨਾਂ ਮਾਨਸਿਕ ਬੰਧਨਾਂ ਦੀ ਕੈਦ ਤੋਂ ਸਾਡਾ ਛੁਟਕਾਰਾ ਨਹੀਂ ਕਰਾ ਸਕਦੇ। अनक जतन नहीं होत छुटारा, बहुत स्यानप आगल पारा। हो हो करते करम रत ताको पार अफार, प्रीत नहीं जो नाम स्यो तो एउ करम बिकार। बिन गुर शब्द न छूटस कोए, पाखंड कीने मुक्त ना होए। किसी बीमारी दे इलाज लई पहला बीमारी दी सोजी उदी शनाखत होनी जरूरी है। सही शनाखत अथवा पड़चोल तो बगैर बीमारी का इलाज नहीं हो सकता या फिर गलत होवेगा। इसलिए साढ़े मानसिक बंधना बाबत सानू सूझ बूझ इन्हों का अनुभव होना लाजमी है। तही गुनी त्रि पवन व्याप्या, भाई गुरमुख बूझ बुझाए, राम नाम लग छुटिए भाई पुछो ज्ञानी आ जाए। जद बीमारी दी सही शनाखत हो जावे ताही उदा सही इलाज हो सकता है। इसे तरह साध संगत विच विचरदिया होया सानू अपने मानसिक बंधना दा ज्ञान या अनुभव हो जावे। हाँ जी, कदों साध संगत विच विचरदिया होया सानू अपने मानसिक बंधना दा ज्ञान इन्हां दा एक्सपीरियंस हो जावे ताही असी अन्ना अनेकां किस्मां दे शरीरक मानसिक धार्मिक ते अध्यात्मक बंधना तो बचन इन्हां तो छुटकारा पाउण लई कोई उपराला कर सकदे हां। बदे जमकी जेवरी मिठी माया रंग, भ्रम के मोहे नै बुझे सो प्रभ सदहु संग। लेखे गणत न छुटिए काची पीत न सुध, जिसे बुझाए नानका तै गुरमुख निर्मल बुद्ध। गुरबाणी च साडे इन्ना शरीरक मानसिक समाजिक धार्मिक ते अध्यात्मक बंधना तो छुटकारा पाउण इन्हां तो मुक्त होण लई कुछ साधन दसे गए हन। केड़े साधन हन? पहला है नाम सिमरन अथवा भगती। इस द्वारा जीव दे बंधन कट्टे जा सकते हन। सो ऐसा हर नाम जपिए मन मेरे, जो अंति अवसर ले छड़ाए। सिमरत नाम काटे सब फाहे, सोदत सोदत सोद बिचारा, बिन हर भजन नहीं छुटकारा। दूसरा है साध संगत अथवा सत्संगत द्वारा जीव दे बंधन टुट सकते हैं। जिन तू सेव्या पाओ कर सही पुरख सुजान, तिन्ना पिछे छुट्टी है जिन अंदर नाम निदान। टूटे बंधन जास के होआ साधु संग, साधा सरनी जो पवे सो छुट्टे बता। तीसरा है प्रभु दी ओट अथवा प्रभु दी शरण पया भी साडे बंधन कट्टे जा सकते हैं। तिस सरनाई छुट्टी है कीता लोड़े सोहे, महाबिखम संसार विरले पेखिया, छूटन हर की सरण लेख नानक लेखिया। सो पहला नाम सिमरन, दूजा साध संगत, तीजा प्रभु दी ओट ओदी शरण। गुरबाणी अनुसार किसे होर कर्म किरिया पाठ पूजा ज्ञान ध्यान योग साधन आदि नाल जीवां दा मानसिक बंधना तो छुटकारा नहीं हो सकता। बिन हर नाम ना छुटिए गुरमत मिले मिलाए, कथने कहन ना छुटिए ना पढ़ पुस्तक पार। बंधन छूटन बाबत विचारां नूं होर समझ गोचरा ते स्पष्ट करन लई कुछ संखेप नुक्ते पेश कीते जांदे हन। इन्हां अहम नुक्तियां नूं समझ के अनुभव करके दृढ़ करन दी लोड़ है। केड़े नुक्ते? अकाल पुरख ने जादे कायनात साजी तां इहदे नाल ही जीवां विच होमे अथवा मैं मेरी दा अहसास भर दिता। होमे द्वारा साढ़े मन विच फिर होंतारी ख्याल उपजदे हन, जिन्हां दे आधार ते फिर असी कर्म करदे हाँ। होमे वेड़े मन नाल इन्हां कर्मां द्वारा असी कर्मबद्ध हो के कर्म करदे ते नतीजे भुगतदे हाँ। इस तरह असी जन्मां जन्मां तों कर्मां दे गेड़ च पै के इन्हां दा अभ्यास करदे आए हाँ ते आपू घड़े कर्मां दे अटुट बंधना च पए होए हाँ। इन्हां होमे दे कर्म बंधना दी कैद विच सारी कायनात फसी हुई है, पर किसे नूं भी एहसास नहीं कि वह कर्म बंधना दे सदीवी गुलाम हन। आम जनता नूं तां अपने कर्म बंधना दी सोझी नहीं है, ਪਰ ਹੈਰਾਨੀ ਦੀ ਗੱਲ ਕਿ ਗਿਆਨੀ ਧਿਆਨੀ ਵਿਦਵਾਨ ਵਿਗਿਆਨੀ ਫਿਲਾਸਫਰ ਧਰਮ ਦੇ ਠੇਕੇਦਾਰਾਂ ਨੂੰ ਵੀ ਇਹਨਾਂ ਕਰਮ ਬੰਧਨਾਂ ਦਾ ਅਹਿਸਾਸ ਨਹੀਂ ਹੁੰਦਾ। ਤਦੇ ਉਹ ਵੀ ਹੌਂਤਾਰੀ ਲੋਕਾਂ ਵਾਂਗ ਹੌਮੇ ਵਿੱਚ ਕਰਮ ਕਰਦੇ ਹਨ, ਨਤੀਜੇ ਭੁਗਤਦੇ ਹਨ। ਅਤੇ ਇਹਨਾਂ ਕਰਮ ਬੰਧਨਾਂ ਨੂੰ ਕੋਈ ਵਿਰਲਾ ਬਖਸ਼ਿਆ ਹੋਇਆ ਗੁਰਮੁਖ ਜਨ ਹੀ ਅਨੁਭਵ ਦੁਆਰਾ ਬੁੱਝ ਸਕਦਾ ਹੈ ਅਤੇ ਇਸ ਦੀ ਕੈਦ ਵਿੱਚੋਂ ਮੁਕਤ ਹੋ ਸਕਦਾ ਹੈ। ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਨਾਮ ਸਿਮਰਨ ਦੁਆਰਾ ਹੀ ਅਕਾਲ ਪੁਰਖ ਦੇ ਹੁਕਮ ਪ੍ਰਾਇਣ ਹੋ ਕੇ ਸਾਡੇ ਬੰਧਨ ਟੁੱਟ ਸਕਦੇ ਹਨ। ਇਸ ਬੰਧਨ ਛੁੱਟਣ ਵਿਸ਼ੇ ਨੂੰ ਅਨੁਭਵ ਕਰਨ ਲਈ ਗੁਰਬਾਣੀ ਦੀਆਂ ਹੇਠ ਲਿਖੀਆਂ ਚੋਣਵੀਆਂ ਪੰਕਤੀਆਂ ਸਹਾਇਕ ਹੋ ਸਕਦੀਆਂ ਹਨ। ਗਿਆਨ ਧਿਆਨ ਸਭ ਕੋਈ ਰਵੇ, ਬੰਧਨ ਬਾਂਧਿਆ ਸਭ ਜਗ ਪਵੇ। ਫਾਸਨ ਕੀ ਬਿਦ ਸਭ ਕੋ ਜਾਣੇ, ਛੁੱਟਣ ਕੀ ਇੱਕ ਕੋਈ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਜਨ ਨਾਨਕ ਅੰਦਿਨ ਨਾਮ ਜਪੋ ਹਰ ਸੰਤੋ, ਇਹ ਛੁੱਟਣ ਕਾ ਸੱਚਾ ਪਰਵਾਸਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਲੇਖ ਨੰਬਰ 106 ਬੰਧਨ ਛੁੱਟਣ ਭਾਗ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।